ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੋ ਧਰਮ ਕਮਾਵੈ ਤਿਸ ਧਰਮ ਨਾਉ ਹੋਵੈ, ਪਾਪ ਕਮਾਣੈ ਪਾਪੀ ਜਾਣੀਐ। ਤੂੰ ਆਪੇ ਖੇਲ ਕਰਹਿ ਸਭ ਕਰਤੇ, ਕਿਆ ਦੂਜਾ ਆਖ ਵਖਾਣੀਐ। ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲਹਿ। ਵਿਣ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀਐ। ਨਾਨਕ ਗੁਰਮੁਖ ਨਦਰੀ ਆਇਆ, ਹਰ ਇੱਕੋ ਸੁਗੜ ਸੁਜਾਣੀਐ। ਨਾਨਕ ਗੁਰਮੁਖ ਨਦਰੀ ਆਇਆ, ਹਰ ਇੱਕੋ ਸੁਗੜ ਸੁਜਾਣੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਵਾਰੀ ਸਤਸੰਗੀ ਜਨੋ, ਆਪ ਜੀ ਬੜੇ ਪਿਆਰ ਸ਼ਰਧਾ ਨਾਲ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਬਾਣੀ ਦੇ ਸਲੋਕ ਅਰਥ ਸਹਿਤ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਰਹੇ ਹੋ। ਅੱਜ ਦੇ ਇਸ ਸਲੋਕ ਦਾ ਅੱਧਾ ਅਗਲਾ ਹਿੱਸਾ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਸਤਿਗੁਰੂ ਗੁਰੂ ਅੰਗਦ ਦੇਵ ਜੀ ਨੇ ਬਚਨ ਕੀਤੇ ਹਨ ਕਿ ਜੋ ਮਨੁੱਖ ਆਪਣੀ ਜ਼ਿੰਦਗੀ ਵਿੱਚ ਧਰਮ ਦੀ ਕਮਾਈ ਕਰਦਾ ਹੈ, ਇੱਕ ਦਿਨ ਧਰਮ ਉਹਦੇ ਜੀਵਨ ਵਿੱਚੋਂ ਪ੍ਰਗਟ ਹੋ ਜਾਂਦਾ ਹੈ, ਸਾਹਮਣੇ ਆ ਜਾਂਦਾ ਹੈ। ਧਰਮ ਕੀ ਹੈ ਔਰ ਇਸ ਦੀ ਕਮਾਈ ਕਿਵੇਂ ਕੀਤੀ ਜਾਂਦੀ ਹੈ, ਔਰ ਇਹ ਪ੍ਰਗਟ ਹੋਣ ਦੇ ਲੱਛਣ ਕੀ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਹ ਤਿੰਨੇ ਵਿਚਾਰਧਾਰਾਵਾਂ ਬਿਆਨ ਕੀਤੀਆਂ ਗਈਆਂ ਨੇ। ਕਿਉਂਕਿ ਜਿਸ ਖਿੱਤੇ ਵਿੱਚ ਆਪਾਂ ਕੰਮ ਕਰਨਾ, ਪਹਿਲਾਂ ਇਹ ਵੀ ਪਤਾ ਹੋਣਾ ਚਾਹੀਦਾ ਵੀ ਉਹਦੇ ਕਾਇਦੇ ਕਾਨੂੰਨ ਕੀ ਨੇ। ਆਪਾਂ ਸਾਰੇ ਕਹਿੰਦੇ ਹਾਂ, ਲੋਕ ਸਾਨੂੰ ਧਾਰਮਿਕ ਕਹਿ ਦਿੰਦੇ ਨੇ, ਲੋਕ ਸਾਨੂੰ ਗੁਰਸਿੱਖ ਕਹਿ ਦਿੰਦੇ ਨੇ, ਪਰ ਇਹ ਵੀ ਜ਼ਰੂਰੀ ਹੈ ਕਿ ਜੇ ਅਸੀਂ ਧਾਰਮਿਕ ਹਾਂ ਤੇ ਧਰਮ ਹੈ ਕੀ, ਜਿਹਨੂੰ ਅਸੀਂ ਕਮਾਉਣਾ ਹੈ, ਜਿਹਨੂੰ ਵਰਤਣਾ ਹੈ, ਜ਼ਿੰਦਗੀ ਵਿੱਚ ਹੰਡਾਉਣਾ ਹੈ। ਧਰਮ ਦੇ ਦੋ ਅਰਥ ਕੀਤੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ, ਇੱਕ ਮਾਰਗ ਹੈ ਤੇ ਇੱਕ ਧਰਮ ਹੈ, ਰਸਤਾ ਹੈ ਤੇ ਇੱਕ ਥਾਂ ਹੈ ਜਿੱਥੇ ਜਾਣਾ ਹੈ। ਮਾਰਗ ਨੂੰ ਵੀ ਧਰਮ ਕਿਹਾ ਜਾਂਦਾ ਹੈ। ਕਿਸੇ ਧਰਮ ਤੱਕ ਜਾਣ ਵਾਸਤੇ ਪਹਿਲਾਂ ਉਸ ਧਰਮ ਦਾ ਰਾਹ ਲੱਭਣਾ ਪੈਂਦਾ ਹੈ। ਧਰਮ ਤੱਕ ਜਾਣ ਵਾਸਤੇ ਗੁਰੂ ਸਾਹਿਬ ਨੇ ਬਚਨ ਕੀਤੇ ਨੇ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਛੇਤੀ ਸੰਬੰਧ। ਧਰਮ ਨਾਲ ਸੰਬੰਧ ਤਾਂ ਜੁੜੇਗਾ ਜੇ ਪਹਿਲਾਂ ਤੁਸੀਂ ਮਾਰਗ ਤੇ ਤੁਰੇ, ਪਹਿਲਾਂ ਪੰਥ ਵਿੱਚ ਆਏ, ਪਹਿਲਾਂ ਰਸਤੇ ਤੇ ਤੁਰਨਾ ਪਏਗਾ। ਜਦੋਂ ਆਮ ਤੌਰ ਤੇ ਬਾਹਰੀ ਤੌਰ ਤੇ ਅਸੀਂ ਦੇਖਦੇ ਹਾਂ ਕਿ ਬਾਹਰੋਂ ਸਾਨੂੰ ਸਿੱਖਿਆ ਮਿਲਦੀ ਗੁਰੂ ਸਾਹਿਬ ਕੋਲੋਂ, ਗੁਰਸਿੱਖ ਨੂੰ ਨਾਮ ਦੀ ਦਾਤ ਮਿਲਦੀ ਹੈ, ਬਾਹਰੋਂ ਸਮਝਾਇਆ ਜਾਂਦਾ, तू उठना जागना किहड़े वक्त है, बाणी किवें पढ़नी है, सिमरन किवें करना है, सेवा करनी है। इहदे तों बाद फिर अगली गल समझाई जांदी है, धर्म दे कायदे कानून दसे जांदे ने कि बोलना लोड़ मुताबक है, वेखना भी लोड़ मुताबक है, सुनना भी लोड़ वास्ते है, ते खाना भी इन्ना है कि जिन्नी शरीर की जरूरत है, नींद भी इन्नी लैनी कि जिदे नाल शरीर दिमाग संतुष्ट रवे। यह भी एक धर्म का अंग है, यह धर्म का मार्ग है। जिन्ना चिर इनू ना समझिया गया, धर्म का असली स्वरूप उन्ना चिर समझ विच नहीं आवेगा। पहला जरूरत है कि बाहरी धर्म नू जान लिया जाए। यह सारा बाहरला धर्म जिन्हों रहत मर्यादा कहा गया, सौना जागना वैसे तीन हिस्सों विच वंडिया गया धर्म नू। एक धर्म की रहत मर्यादा गुरु का उपदेश लेना, एक शरीर नू संजम दे विच लेना, यह दूजा धर्म है। जदों यह धर्म मनुख गुरु दे दसे मार्ग अनुसार कमांदा है कि वेखदा सुनदा बोलदा सौंदा जागदा और कम करदा, वह गुरु दे हुकम नू दिन रात अपने नाल रख के जीवन जिउंदा है, तो वह धर्म का पांधी बन जाता है, धर्म के मार्ग से तुर पैंदा है, जे धर्म तक नहीं गया। इत्थे कई बारी बहुतात दे विच असी भटक जाने, बचन चुप करा दे, कई बारी आपां इहनूं धर्म समझ लैने आ कि इही धर्म है कि आपां मार्ग ते सवेरे जागने आ। इस तरह गुरु साहिब ने सारी मर्यादा दित्ती, इह करने आ। इहनूं कई बारी असी धर्म समझ लैने आ, पर इह धर्म नहीं, इह धर्म दा मार्ग है, धर्म इस तों अगे है। सतगुरु ने बचन भी किते, अजे तां मैनूं मार्ग दा ही पता नहीं लगा, मार्ग पंथ ना जानो बिखड़ा, क्यों पाईऐ फिर पारे। इस करके जिहड़ा मजहब है, जिहनूं आपां कहिंदे सिख धर्म जां हिंदू धर्म जां मुसलमान, इह केवल मार्ग है। ते कई वारी आपां मार्ग ते तुरन तों बाद मन लैंदे आ कि असीं धर्मी हो गए आ, जदकि उस मार्ग ते तुर के किते पहुंचना सी। जे तुरे, जे राह विच बह गए, फिर मंजिल नहीं आएगी। तां रस्ते विच बड़ी भीड़ है, रस्ते विच ही आपां बैठ जाने आ, सफर करना भुल ही जांदा है, सानू उपदेश दे दिता जांदा तुहाडे तों बड़ी कृपा है, चढ़दी कला हो गई, आदमी होर रुक जांदा है। जदकि जिहड़ा हुक्म गुरु वल्लों मिलिया सी ओनू कमाना, गुरु साहब ने कहा जो धर्म कमावे, धर्म की कमाई करन तों बाद अंदरों एक दूजा धर्म जिहड़ा मनुख दे अंदर है, अकाल पुरख वाहगुरु का धर्म प्रगट हो जाता है। पर जे इहदे उत्ते आदमी तुर के अगे वधेगा, अगे जाएगा, ते तां प्राप्ति होवेगी। जे राह विच ही रह गया, एक चीज दित्ती किसे ने, कह दिता तू बड़ा वड्डा धार्मिक, वह ख्याल अंदर बज गया, बंदे ने जपना बंद कर दिता, बस एक रवायत जी बन गई। तां जिहड़े लोग एक चीज नूं छड़ छड़ के अगे तुर पैंदे ने, अगे वधदे ने, वह एक दिन मंजिल तक चले जांदे। भाई गुरदास जी ने धर्म दे अंग भी दसे ने, और यह भी नाल कहा कि पूछत पथक तेह मार्ग न धारै पग, प्रीतम के देश कैसे बातन से जाइए। कला राह पुछण नाल, राह दा नक्शा पढ़न दे नाल, राह बारे गल्लां सुनन दे नाल, करन दे नाल, कदी आदमी राह ते नहीं वधदा। वह तां सिर्फ इस वास्ते हुंदा है कि बंदे नूं रस्ते दा शौक जाग पै, अगे तां जाएगा जे पैर अगे पुलांगा पुटेगा, अगे तुरेगा। तां पूछत पथक राह पुछदा रहिंदा, सारी उम्र राह बारे बोलदा रहिंदा है। पूछत पथक ताहे मार्ग ना धारै पग, ਭਾਈ ਸਾਹਿਬ ਕਹਿੰਦੇ ਕੋਈ ਬੰਦਾ ਸਾਰੀ ਉਮਰ ਕਿਸੇ ਰਾਹ ਦੇ ਕੋਲ ਖਲੋ ਕੇ ਪੁੱਛਦਾ ਰਹੇ ਵੀ ਇਹ ਕਿੰਨੇ ਕਿਲੋਮੀਟਰ ਹੈ ਅੰਮ੍ਰਿਤਸਰ ਸਾਹਿਬ, ਕਿਵੇਂ ਜਾਈਦਾ, ਰਾਹ ਵਿੱਚ ਮੋੜ ਕਿੰਨੇ ਆਉਂਦੇ ਨੇ, ਕਿੱਥੇ ਕਿੱਥੇ ਰੁਕਣਾ ਪੈਂਦਾ, ਕਿਵੇਂ ਤੁਰਨਾ। ਜਿੰਨਾ ਚਿਰ ਉਹ ਆਪ ਕਦਮ ਨਹੀਂ ਰੱਖਦਾ ਅੱਗੇ, ਉਹਨਾਂ ਚਿਰ ਉੱਥੇ ਟਿਕਿਆ ਰਹਿੰਦਾ, ਅੱਗੇ ਤੁਰ ਨਹੀਂ ਸਕਦਾ, ਵੱਧਦਾ ਨਹੀਂ। ਤਾਂ ਉਹਨਾਂ ਨੇ ਤੁਰਨ ਵਾਸਤੇ ਫਿਰ ਇਹ ਵੀ ਧਰਮ ਦੇ ਅੰਗ ਵੀ ਦੱਸੇ ਨੇ ਭਾਈ ਗੁਰਦਾਸ ਜੀ ਨੇ 12 ਵਿੱਚ। ਉਹ ਕਹਿੰਦੇ ਨੇ ਧਰਮ ਦੇ ਅੰਗ ਨੇ, ਇਹ ਬੰਦਾ ਧਰਮ ਦੇ ਉੱਤੇ ਤੁਰਦਾ ਪਿਆ ਦੀ ਨਿਸ਼ਾਨੀ ਕੀ ਹੈ। ਬੜੇ ਸੋਹਣੇ ਬਚਨ ਕੀਤੇ। ਉਹ ਕਹਿੰਦੇ ਹਉ ਤਿਸ ਘੋਲ ਘੁਮਾਇਆ ਗੁਰਮਤ ਰਿਧੈ, ਗਰੀਬੀ ਆਵੇ ਜੀਵਨ ਦੇ ਵਿੱਚ ਦਿਨੋ ਦਿਨ ਨਿਮਰਤਾ ਆਉਂਦੀ ਜਾਣੀ, ਦਿਨੋ ਦਿਨ ਅੰਦਰ ਝੁਕਾਵ ਆਉਂਦਾ ਜਾਣਾ, ਦਿਨੋ ਦਿਨ ਅੰਦਰ ਦਾ ਨਰਮ ਹੋਣਾ ਗੁਰੂ ਦੇ ਪ੍ਰਤੀ, ਪਿਆਰ ਦਾ ਅੰਦਰ ਜਾਗਣਾ, ਇਹ ਨਿਸ਼ਾਨੀ ਹੈ ਕਿ ਆਪਾਂ ਇਸ ਰਾਹ ਤੇ ਤੁਰ ਰਹੇ ਹਾਂ। ਕਿਉਂਕਿ ਰਾਹ ਕੋਈ ਬਾਹਰ ਦਾ ਤੇ ਹੈ ਨਹੀਂ, ਉਹ ਤੇ ਸਿਰਫ ਉਦਾਹਰਨ ਦਿੱਤੀ ਹੈ ਨਾ ਵੀ ਧਰਮ ਦੇ ਰਾਹ ਤੇ ਤੁਰੀਏ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ, ਇਹ ਤਾਂ ਸਮਝਾਉਣ ਵਾਸਤੇ ਕਿਹਾ ਵੀ ਰਾਹ ਹੈ, ਸੜਕ ਹੈ, ਮਾਰਗ ਹੈ। ਰਾਹ ਤੇ ਇਹ ਹੈ ਵੀ ਬੰਦੇ ਦਾ ਸੁਭਾਅ ਕਿੰਨਾ ਕੁ ਬਦਲਿਆ, ਸੁਭਾਅ ਨੂੰ ਬਦਲਣਾ ਹੈ। ਜਦੋਂ ਅੰਦਰੋਂ ਬਦਲਦਾ ਗਿਆ, ਜਿਵੇਂ ਤੁਸੀਂ ਵੇਖਦੇ ਹੋ ਕਿ ਜਿਉਂ ਜਿਉਂ ਫਸਲ ਪੱਕਣ ਦੇ ਨੇੜੇ ਆਉਂਦੀ ਹੈ ਤਿਉਂ ਤਿਉਂ ਦੇ ਰੰਗ ਵਿੱਚ ਤਬਦੀਲੀ ਆਉਂਦੀ ਜਾਂਦੀ ਹੈ, ਉਹਦਾ ਰੰਗ ਬਦਲਦਾ ਹੈ। ਜਿਵੇਂ ਫਲ ਲੱਗਾ ਹੈ ਕਿਸੇ ਬੂਟੇ ਨੂੰ ਤਾਂ ਪਹਿਲਾਂ ਉਹਦਾ ਰੰਗ ਹਰਾ ਸੀ, ਉਹਦਾ ਜਿਹੜਾ ਸਵਰੂਪ ਹੈ ਬਿਲਕੁਲ ਸਖਤ ਸੀ, ਤੇ ਤੋੜਨ ਵਾਲਾ ਉਹਨੂੰ ਹਰ ਰੋਜ਼ ਵੇਖਦਾ ਹੈ। ਇੱਕ ਤਾਂ ਬਾਹਰੋਂ ਉਹਦਾ ਅਸੀਂ ਰੰਗ ਵੇਖਦੇ ਹਾਂ ਵੀ ਇਹਦਾ ਰੰਗ ਥੋੜਾ ਜਿਹਾ ਲਾਲੀ ਵਿੱਚ ਪੀਲਤਨ ਵਿੱਚ ਆਇਆ ਕਿ ਨਹੀਂ ਇਸ ਅੰਬ ਦਾ ਰੰਗ, ਜੇ ਉਹ ਥੋੜਾ ਜਿਹਾ ਪੀਲਾ ਹੋਣ ਲੱਗ ਜਾਏ ਫਿਰ ਉਹਨੂੰ ਟੋਹ ਕੇ ਵੇਖਿਆ ਜਾਂਦਾ ਹੈ ਕਿ ਇਹਦੀ ਸਖਤੀ ਘਟੀ ਹੈ ਕਿ ਨਹੀਂ, ਨਰਮ ਹੋਇਆ ਕਿ ਨਹੀਂ। ਇਹ ਉਹਦੀਆਂ ਨਿਸ਼ਾਨੀਆਂ ਨੇ ਪੱਕਣ ਦੀਆਂ। ਇੱਥੋਂ ਪਤਾ ਲੱਗਦਾ ਹੈ ਕਿ ਫਲ ਜਿਹੜਾ ਹੁਣ ਪੱਕ ਚੁੱਕਾ ਹੈ, ਸਫ਼ਰ ਤੇ ਉਹ ਕਿਤੇ ਵੀ ਨਹੀਂ ਕਰਦਾ। ਜਿੰਨੇ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਉਣਗੇ ਵੀ ਧਰਮ ਦੇ ਸਫ਼ਰ ਤੇ ਤੁਰੀਏ, ਅੱਗੇ ਵਧੀਏ, ਉੱਥੇ ਵਧਣ ਦੇ ਅਰਥ ਹੋਣਗੇ ਜ਼ਿੰਦਗੀ ਨੂੰ ਤਬਦੀਲ ਕਰ ਦੇਣਾ। ਜਿਵੇਂ ਉਹ ਫਲ ਜਿਹੜਾ ਹੈ ਦਿਨੋ ਦਿਨ ਉਹਦਾ ਰੰਗ ਪਲਟਦਾ ਜਾਂਦਾ ਹੈ, ਬਦਲਦਾ ਜਾਂਦਾ ਉਹਦਾ ਜੀਵਨ। ਤਾਂ ਬੰਦੇ ਦੇ ਮਨ ਦਾ ਰੰਗ ਤਬਦੀਲ ਹੋਵੇ, ਇਹੀ ਧਰਮ ਦਾ ਸਫ਼ਰ ਹੈ। ਤੇ ਸਭ ਤੋਂ ਪਹਿਲੀ ਨਿਸ਼ਾਨੀ ਭਾਈ ਗੁਰਦਾਸ ਜੀ ਨੇ ਦੱਸੀ ਕਿ ਬੰਦੇ ਧਾਰਮਿਕ ਮਨੁੱਖ ਦੇ ਜੀਵਨ ਦਾ ਜਿਹੜਾ ਸਫ਼ਰ ਅੱਗੇ ਵੱਧ ਰਿਹਾ ਇਹਦਾ ਫਲ ਪੱਕਦਾ ਜਾਂਦਾ ਹੈ, ਇਹਦੀ ਨਿਸ਼ਾਨੀ ਕੀ ਹੈ। ਕਬੀਰ ਜੀ ਨੇ ਵੀ ਬਚਨ ਕੀਤੇ ਕਿਉਂਕਿ ਰਾਹ ਵਿੱਚ ਰੁਕਣ ਦੀ ਬੜੀ ਸੰਭਾਵਨਾ। ਉਹਨਾਂ ਨੇ ਇੱਕ ਫਲ ਦਾ ਉਦਾਹਰਣ ਦਿੱਤਾ, ਉਹ ਕਹਿੰਦੇ ਫਲ ਲਾਗੇ ਫਲਨ, ਪਾਕਣ ਲਾਗੇ ਆਂਬ, ਅੰਬ ਪੱਕਣ ਲੱਗੇ ਨੇ, ਅੰਬਾਂ ਦਾ ਰੰਗ ਬਦਲਣ ਲੱਗ ਪਿਆ, ਲਾਲੀ ਆਉਣ ਲੱਗ ਪਈ ਹੈ। ਨਿਸ਼ਾਨੀ ਹੈ ਕਿ ਇਹ ਅੰਬ ਸਫ਼ਰ ਕਰ ਰਿਹਾ, ਖੜਾ ਤੇ ਉੱਥੇ ਹੋਇਆ ਪਰ ਉਹਦੇ ਵਿੱਚ ਤਬਦੀਲੀ ਆਉਂਦੀ ਜਾਂਦੀ, ਫਰਕ ਪੈਂਦਾ ਜਾਂਦਾ। ਪਾਕਣ ਲਾਗੇ ਆਂਬ, ਜਾਏ ਪਹੁੰਚੇ ਖਸਮ ਕੋ, ਜੋ ਬੀਚ ਨਾ ਖਾਈ ਕਾਂਬ। ਪਰ ਇਹਦੇ ਪੱਕਣ ਤੋਂ ਪਹਿਲਾਂ ਪਹਿਲਾਂ ਇਸ ਅੰਬ ਨੂੰ ਕਈ ਵਾਰੀ ਹਨੇਰੀਆਂ ਨੂੰ ਝੇਲਣਾ ਪਏਗਾ, ਹਨੇਰੀਆਂ ਸਹਿਣੀਆਂ ਪੈਣਗੀਆਂ। ਜੇ ਤੇ ਹਨੇਰੀਆਂ ਨਾਲ ਪਹਿਲਾਂ ਬੂਰ ਹੀ ਡਿੱਗ ਪਿਆ, ਪਹਿਲਾਂ ਹੀ ਜਿਸ ਨੂੰ ਅੰਬ ਲੱਗਣਾ ਸੀ ਉਹ ਬੂਰ ਹੀ ਡਿੱਗ ਪਿਆ, ਤਾਂ ਫਿਰ ਤਾਂ ਅੰਬ ਦੀ ਕੋਈ ਸੰਭਾਵਨਾ ਨਹੀਂ। ਜਿਹੜੇ ਉਸ ਤਣੇ ਦੇ ਨਾਲ ਟਿਕ ਗਏ, ਹਨੇਰੀ ਤੋਂ ਬਚ ਗਏ, ਇੱਕ ਦਿਨ ਉਹ ਫਲ ਪੱਕ ਗਏ। ਇਹ ਹੈ ਧਰਮ ਦਾ ਸਫ਼ਰ। ਭਾਈ ਸਾਹਿਬ ਕਹਿੰਦੇ ਹਉ ਤਿਸ ਘੋਲ ਘੁਮਾਇਆ ਗੁਰਮਤ ਰਿਧੈ, ਗਰੀਬੀ ਆਵੇ, ਇੱਥੇ ਗਰੀਬੀ ਦਾ ਭਾਵ ਹੈ ਮਨ ਵਿੱਚ ਕਿਸੇ ਨੂੰ ਮੁਆਫ ਕਰਨ ਦੀ ਸ਼ਕਤੀ ਆ ਜਾਏ, ਕਿਸੇ ਨੂੰ ਮੁਆਫ ਕਰਨ ਦੀ ਸ਼ਕਤੀ। ਜਿਹਨੇ ਆਪਣੇ ਨਾਲ ਵਧੀਕੀ ਕੀਤੀ ਏ ਉਹਦੇ ਪ੍ਰਤੀ ਅੰਦਰੋਂ ਦੁਵੇਸ਼ ਘੱਟ ਜਾਏ, ਹੁੰਦਾ ਤਾਂ ਹੈ, ਉਹਦੇ ਪ੍ਰਤੀ ਅੰਦਰੋਂ ਜਿਹੜਾ ਦੁਬਦਾ ਸੀ, ਵੈਰ ਸੀ, ਉਹ ਘਟਣਾ ਸ਼ੁਰੂ ਹੋ ਗਿਆ। ਭਾਈ ਸਾਹਿਬ ਕਹਿੰਦੇ ਨਿਸ਼ਾਨੀ ਹੈ ਵੀ ਇਹ ਗੁਰਸਿੱਖ ਧਰਮ ਦਾ ਸਫ਼ਰ ਕਰੀ ਜਾਂਦਾ, ਅੱਗੇ ਵੱਧਦਾ, ਅੱਗੇ ਜਾ ਰਿਹਾ, ਅੱਗੇ ਲੰਘ ਰਿਹਾ। ਭਾਵੇਂ ਕਿ ਕਈ ਹਿੱਸਿਆਂ ਵਿੱਚ सतगुरु ने यह भी सिद्धांत दिता है कि जेड़ा तेरे ते वधीकी करदा उहदा मुकाबला भी कर, यह भी सिद्धांत है। पर वो जेड़ा मुकाबला करन वाली गल सी वो इत्थे परिवारां विच नहीं सी, आपस विच नहीं सी, वो ते एक संस्थापक सिस्टम सी कि जदों देश दे अंदर व्यापक तौर ते कोई बंदा जुल्म करदा है, गलती करदा, ते उहदे विरोध दे विच जथेबंदक तौर ते शस्त्रधारी होना ते उहदा जवाब देना वह गल होर है। जोश विच आउणा, जवाब देना, जंग लड़नी, उहदा विरोध करना, एक होर गल सी। पर सवेर तो शाम तक जिथे असी काम करना है, ते घरेलू सिस्टम है, घर दा काम है, उत्थे जे असी एक दूजे नाल खेंदे रहे, एक दूजे नूं सबक सिखाउंदे रहे, तां फिर उत्थे धर्म ना दी कोई चीज टिकेगी नहीं, क्योंकि धर्म उत्थे टिकदा है जिथे पहला बंदे दा मन टिक जाए। मन विच ही रहना ना उहने, जिथे मकान दी नींह रखनी है, जे उत्थे रोज एक दो वारी भूचाल ही आ जाए ते नींह किथे टिकेगी, उत्थे हिलदी रहेगी। एक दो वारी रोज धरती हिल जाए, ते धरती ते हिलदी है बारह घंटिया विच, बारह वारी तब्दीली आउंदी, कदी किवें दा मन, कदी किसे नूं बोल कबोल, कदी किसे नूं बोल कबोल। तां जदों अंदर इन्ना हिलदा है तां उत्थे टिकी हुई नींह भी नाल हिल जांदी है। तां सतगुरु ने तां ही बचन कहा है कि धार्मिक बंदे नूं समुंदर वांग होना चाहीदा है। समुंदर वर्गा छोटियां मोटियां इट्टां डिगदियां रहन, कोई फर्क नहीं पैंदा, छोटे मोटे दी कोई। हां जिदन समुंदर हरकत विच आ गया, फिर नेड़े नेड़े दे उन्हें एक पल विच डोब के रख देने, वह गल वखरी है। पर जिन्ना आदमी डूंघाई तो घट होवेगा, जिवें छोटी छपड़ी उहदे विच तुसीं इट मारो दूर दूर छिटे जाणगे, जिन्ना आदमी अंदरों छोटा है उन्ना उहनूं तुसीं नेड़े जाओगे उन्ना जल्दी करो देता, जल्दी वह एक्शन करेगा, जल्दी जवाब देगा। तो यह गल गुरु हरगोबिंद साहब जी के जीवन से एक सच है। उन्हां बारे लिखिया मिलता है कि वह जोश विच बड़ी मुश्किल आउंदे सन, कोई जिन्ना मर्जी उन्हां नूं करदा सी ना उत्तेजित, जिहड़ियां उन्होंने तलवारां पहनियां पहनियां उहदा मतलब यह नहीं सी भी दिन रात जंगी सुभा रहिंदा सी, नहीं, उन्हां नूं तैश विच लिआउणा बड़ा औखा सी, तैश विच नहीं सन आउंदे छोटी मोटी गल तो, छोटी गल तो कदी भी इस तरह। पर उन्हां दा एक दूजा भी नुकता सी कि जदों वह जोश विच आ जांदे सन फिर उन्हां नूं ठंडा करना बहुत औखा सी, फिर वह फैसला करके छड्डदे सन। तां इह एक पहली निशानी दसी है। भाई गुरदास जी ने कहिंदे धर्म बंदा कमा रिहा ते अगे वध रिहा, निशानी की है, हों तिस कोल घुमाया गुरमत हृदय गरीबी आवे। इत्थे हृदय गरीबी गल कीती, शब्दां दी गरीबी दी गल नहीं है, नहीं तो शब्दां दी एक गरीबी है, एक दिमाग दी गरीबी है, सिर दी, कि असी सोच लईए हुण निम्रता करनी है, यह डुप्लीकेट है सारा। शब्दां दा धर्म ते दिमाग दा धर्म आप बनाया गया, अंदरों नहीं उगया। हां शब्दां विच धर्म आ जाए, सोचनी विच धर्म आ जाए, ते सहजे सहजे वह हिरदे विच लवे, हिरदे दे अंदर चला जाए डूंगी थां ते, जदों डूंगी थां ते टिक गया फिर वह धर्म असली बनेगा, उहदे तो पहला सारे नकली है। इस तरह का धार्मिक व्यक्ति टिकेगा नहीं, जिहड़ी दिमाग विच ही धर्म रखदा सिर्फ सोचनी विच, तां उहदे हिरदे विच गरीबी वस गई, अंदर टिका आ गया। यह पहला कदम उन्हें चुक लिया धर्म के मार्ग से अगे वधन वास्ते, धर्म नूं कमाउण वास्ते। दूजा मार्ग भाई गुरदास जी कहिंदे हों तिस कोल घुमाया पर नारी दे नेड़ ना जावे। जिदन इस राह ते तुर पिया यह धर्म का दूजा कदम अगे लैके वध गया, सफर कर रहा है। जे ए जीवन दे विच इस तरह का सुभाव नहीं बनिया फिर सफर किते नहीं किया, भावे किले किन्ने किलोमीटर जा आया, किते गया, कदी किते चला गया, कदी किते चला गया, जा जा के भी उथे दा उथे खड़ा रहा। फिर तीजा बचन भाई साहब ने किया, वो कहिंदे ने हों तिस कोल घुमाया, पर निंदा सुन आप हटावै। जिदन ए मन दे विच आ गया कि किसे दी निंदया हो रही है, उथे बेरसी लगी निंदया सुनदिया, मन कीता भी इथों उठ जाइए, कोई स्वाद नहीं आ रहा। ए निशानी है कि गुरसिख अपनी मंजिल वल अगे वध रहा है। ते जे निंदया होई ते उथे स्वाद आउण लग पिया, सुन के समझ लेना अंदर बीमारी है, आपां गए किते नहीं, तुरे नहीं, सफल नहीं होए, कुछ नहीं बनिया जिंदगी दे विच। हों तिस कोल घुमाया, पर निंदा सुन आप हटावै। हों तिस कोल घुमाया, थोड़ा समय थोड़ा ही खावै। ए दोवें चीजां जदों वध जाण, बंदे दे शरीर दी ओ ताकत जिहड़ी धर्म विच लगनी सी ओह ए खा जांदियां ने, नींद ते भुख, क्योंकि ये दोवें चीजां जिहड़ियां ने, जे आपां छकांगे ज्यादा उन्हूं पचाउण वास्ते शरीर दी एनर्जी खर्च हुंदी है, जिहड़ी अंदर दी ताकत ने शब्द दी कमाई करनी सी ओह प्रशादियां नूं सिद्धे करन विच लग गई, उधर नहीं ध्यान जुड़ेगा, अंदर शरीर नहीं करना है ना। धर्म जिहड़ा कमाना है, एक शरीर ने कमाना हुंदा है, ते शरीर नूं आपां टाइम ही नहीं दिता, धर्म किवें कमाएगा। गुरु साहब ने तां कहा भी सवेरे उठ के पहला धर्म का कमा, दूजे काम फिर करी, ध्यान देना। अजिहा क्यों है? आपां तां हुणे भी सुणिया है भई लोग रात नूं नितनेम करके सौंदे, सारा दिन काम करके ना, रात नूं कहिंदे 12 1 बजे तक नितनेम करके फिर सौ जांदे, कि जदों पूरे थक जांदे ने उदों नितनेम करदे ने। शरीर दे अंदर, दिमाग दे अंदर एक स्नायु श्रेणी है जिदे द्वारा नाम जपिया जांदा है, छोटे छोटे वो तत ने शरीर दे अंदर, वो जिन्ना असी कम करांगे वह थक जांदे ने, जदों थक गए बाणी पढ़ी जाओ कली कुछ नहीं असर होवेगा, वो नाल होने चाहिए ने, शरीर की थकावट लथी होनी चाहिए। गुरु साहब ने अमृत वेले का नितनेम तां किया है कि जदों असी रात नूं सौने आ, सौंदे आ साडे शरीर दे विच सारे तत् पूरे हो जांदे ने, एनर्जी पूरी हो जांदी, ते सवेरे उठे गुरसिख शरीर पूरी तरह थकावट तों रहत होवे, उहदे अंदर कोई थकावट ना होवे, ते तंदरुस्त ते ताजे शरीर दे नाल बाणी पढ़ी जाए, फिर वह बाणी काम करेगी। तां किहा वी अमृत वेले जाग, अमृत वेले बाणी पढ़, बाकी काम बाद विच करी, क्योंकि उदों शरीर ताजा है, शरीर विच ताकत पूरी है। ते जे असी जिंदगी दे विच ए अपना लिया भी बाणी उदों पढ़नी जदों सारे काम करके थक गया बंदा, अद्धी कु नींद वासियां लै रहा है, तां उह जिहड़ी पढ़ी हुई बाणी फिर उन्ना कोई रंग लियांदी है। थोड़े जिहे शरीर ने जिहड़े इस व्याख्या विच नहीं आउंदे, जिन्हां दे जीवन विच बाणी थकाउंदी नहीं, थकावट लाउण लग पैंदी है, वह बड़े चिर बाद हुंदा है, यह भी एक सच्चाई है। कुछ लोग उंगलां ते गिणे जाण वाले इस धरती ते ऐसे ने कि जदों उह शब्द दे अभ्यास विच बहिंदे ने, नींद आई होवे ते नींद उड जांदी है, थकावट होई होवे ते थकावट उड जाएगी उन्हां दी, पर वह बड़े घट ने, उन्होंने बड़िया लंबिया कमाईयां कीतियां। ये बड़ी उल्टी दशा है, साडा जीवन जिथे खड़ा सी ते कहने भी बाणी पढ़ीए ते नींद आउंदी है, कई इस तरह के भी गुरमुख वेखे ने, वह कहिंदे हुण नींद आई है, हुण बाणी नहीं पढ़नी, क्यों? क्योंकि बाणी शुरू कर ली ते नींद गुआच जाएगी, परत के नींद नहीं आउणी, उन्हें सुचेत कर देना, जगा देना बिल्कुल, इन्ना अभ्यास। पर वह तो बिल्कुल थोड़े ने कि नाम दा बाणी दा अभ्यास जिन्हां दी थकावट, जिन्हां नूं थकाउंदा नहीं, उन्हां दी थकावट ला देंदा है, बड़े थोड़े लोग। तां मैं बेनती सांझी कर रहा सी, एक धर्म दा अंग है कि हों तिस कोल घुमाया, थोड़ा समय थोड़ा ही खावै। ये सारे जिहड़े चीजा साडे जीवन विच जदों आउणियां शुरू हो गईयां तां इहदा भाव है कि आपां धर्म दे मार्ग ते अगे वधदे जा रहे हां। ये चीजा जिदन साडे सुभाव विच प्रगट हो गईयां, क्योंकि जिहड़ी चीज कमावांगे, गुरु अंगद देव जी कहिंदे जो धर्म कमावै तिस धर्म ना होवै। हुण मैं धर्म दे अगले अंग दा थोड़ा जिहा वर्णन करां। ਇਹ ਤੇ ਧਰਮ ਦਾ ਬਾਹਰਲਾ ਹਿੱਸਾ ਸੀ, ਮਰਿਆਦਾ, ਸੌਣਾ ਜਾਗਣਾ ਠੀਕ ਕਰਨਾ, ਖਾਣਾ ਪੀਣਾ ਠੀਕ ਕਰ ਲੈਣਾ, ਬੋਲਣਾ ਚੱਲਣਾ ਠੀਕ ਕਰ ਲੈਣਾ, ਕੰਮ ਕਰਨਾ ਠੀਕ ਕਰ ਲੈਣਾ। ਜਦੋਂ ਇਹਨੂੰ ਆਦਮੀ ਚੰਗੀ ਤਰ੍ਹਾਂ ਕਰ ਲਏਗਾ ਨਾ ਠੀਕ, ਫਿਰ ਹੁਣ ਧਰਮ ਦੀ ਕਮਾਈ ਸ਼ਬਦ ਦੀ ਕਮਾਈ ਵਿੱਚ ਬਦਲ ਜਾਏਗੀ। ਫਿਰ ਉਹ ਸ਼ਬਦ ਦਾ ਜਾਪ ਕਰੇਗਾ, ਬਾਣੀ ਦਾ ਜਾਪ ਕਰੇਗਾ, ਤੇ ਸ਼ਬਦ ਉਹਦੇ ਸਰੀਰ ਦੇ ਵਿੱਚ ਪਏ ਹੋਏ ਅੰਮ੍ਰਿਤ ਦੀ ਦਾਤ ਨੂੰ ਪ੍ਰਗਟ ਕਰਨੀ ਸ਼ੁਰੂ ਕਰ ਦੇਗਾ। ਉਹ ਅਗਲਾ ਧਰਮ ਦਾ ਹਿੱਸਾ ਹੈ, ਉਹਨੂੰ ਕਹਿੰਦੇ ਨੇ ਸ਼ਬਦ ਦੀ ਕਮਾਈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਹੁਣ ਉਹ ਸ਼ਬਦ ਕੌੜਾ ਨਹੀਂ ਲੱਗਦਾ ਜਿਹੜਾ ਪਹਿਲਾਂ ਕੌੜਾ ਸੀ, ਬੇਸਵਾਦਾ ਫਿੱਕਾ ਸੀ। ਹੁਣ ਉਹਦੇ ਵਿੱਚੋਂ ਅੰਮ੍ਰਿਤ ਆਉਣ ਲੱਗ ਪਿਆ, ਉਹਦੇ ਵਿੱਚੋਂ ਰਸ ਆਉਣ ਲੱਗ ਪਿਆ, ਉਹ ਜ਼ਿੰਦਗੀ ਦੀ ਖੁਰਾਕ ਬਣ ਗਈ। ਉਹਨੂੰ ਕਹਿੰਦੇ ਨੇ ਅੰਮ੍ਰਿਤ ਰਸ, ਜਿਹਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਬਿਸਮਨ ਬਿਸਮ ਭੈ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ। ਫਿਰ ਇਹ ਧਰਮ ਬੇਸਵਾਦਾ ਨਹੀਂ, ਫਿੱਕਾ ਨਹੀਂ, ਅਲੂਣਾ ਨਹੀਂ, ਇਹਦੇ ਵਿੱਚੋਂ ਰਸ ਆਉਣ ਲੱਗ ਪਿਆ। ਤਾਂ ਜਿਨ੍ਹਾਂ ਨੇ ਫਿਰ ਧਰਮ ਦੀ ਸ਼ਬਦ ਦੀ ਕਮਾਈ ਕੀਤੀ, ਉਹਨਾਂ ਨੂੰ ਜਿਹੜੇ ਰਸ ਬਾਹਰੋਂ ਚਾਹੀਦੇ ਸਨ ਸਰੀਰ ਦੇ, ਉਹ ਅੰਦਰੋਂ ਮਿਲਣੇ ਸ਼ੁਰੂ ਹੋ ਗਏ ਸਾਰੇ ਰਸ। ਉਸ ਅਵਸਥਾ ਦਾ ਜ਼ਿਕਰ ਕੀਤਾ ਗਿਆ ਕਿ ਧਰਮ ਫਿਰ ਪ੍ਰਗਟ ਹੋਣ ਲੱਗ ਪੈਂਦਾ ਹੈ ਜਿਨ੍ਹਾਂ ਨੇ ਬਾਣੀ ਦੀ ਕਮਾਈ ਕੀਤੀ ਹੈ, ਬਾਣੀ ਨੂੰ ਜਪਿਆ, ਜੀਵਨ ਵਿੱਚ ਹੰਡਾਇਆ, ਨਾਮ ਨੂੰ ਕਮਾਇਆ। ਇੱਕ ਦਿਨ ਐਸਾ ਆਉਂਦਾ ਹੈ ਕਿ ਉਹਨਾਂ ਦੇ ਜੀਵਨ ਵਿੱਚੋਂ ਨਾਮ ਬਾਹਰ ਫੁੱਟ ਫੁੱਟ ਕੇ ਆਉਣ ਲੱਗ ਪੈਂਦਾ ਹੈ, ਭਾਵੇਂ ਉਹ ਚਾਹੁਣ ਕੇ ਇਹਨੂੰ ਲੁਕਾ ਕੇ ਰੱਖੀਏ ਪਰ ਲੁਕਦਾ ਨਹੀਂ। ਭਗਤ ਜੀ ਨੇ ਇੱਕ ਬੜਾ ਪਿਆਰਾ ਸ਼ਬਦ ਕਿਹਾ ਕਿ ਨਾਮ ਜਦੋਂ ਪ੍ਰਗਟ ਹੁੰਦਾ ਤੇ ਦਸ਼ਾ ਕੀ ਬਣਦੀ ਹੈ। ਜਿਹੜੀ ਕਮਾਈ ਕੋਈ ਵੀ ਕਰਾਂਗੇ ਨਾ, ਜਿਹੜੀ ਚੀਜ਼ ਅਸੀਂ ਕਮਾਈ ਉਹ ਪ੍ਰਗਟ ਜ਼ਰੂਰ ਹੋ ਜਾਏਗੀ। ਤਾਂ ਉਹਨਾਂ ਨੇ ਬਚਨ ਕੀਤਾ ਕਿ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ। ਹੁਣ ਇਹ ਸ਼ਬਦ ਬੜੇ ਮਹਿੰਗੇ ਨੇ, ਇੱਥੇ ਨਾਮ ਨੂੰ ਪਦਾਰਥ ਕਿਹਾ। ਇੱਕ ਤੇ ਆ ਬਾਹਰਲੇ ਪਦਾਰਥ ਨੇ ਨਾ, ਖਾਣ ਪੀਣ ਦੇ 36 ਪਦਾਰਥ, ਕੱਪੜੇ ਵੀ ਪਦਾਰਥਾਂ ਵਿੱਚ ਆ ਗਏ, ਮਕਾਨ ਵੀ ਪਦਾਰਥਾਂ ਵਿੱਚ ਆ ਗਏ, ਪਰ ਬਾਣੀ ਵਿੱਚ ਨਾਮ ਨੂੰ ਵੀ ਇੱਕ ਪਦਾਰਥ ਦੇ ਨਾਲ ਤੁਲਨਾ ਦਿੱਤੀ ਗਈ ਕਿ ਉਹ ਵੀ ਇੱਕ ਚੀਜ਼ ਹੈ ਦਿਸਦੀ ਹੋਈ। ਕੋਈ ਇਸ ਤਰ੍ਹਾਂ ਦੀ ਕਲਪਨਾ ਨਹੀਂ, ਕਿਸੇ ਨੇ ਗਾ ਦਿੱਤਾ, ਕਿਸੇ ਨੇ ਸੁਣ ਲਿਆ, ਗੱਲ ਖਤਮ ਹੋ ਗਈ। ਨਹੀਂ, ਗੁਰੂ ਅਰਜਨ ਦੇਵ ਜੀ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ, ਨਾਨਕ ਮੰਗੈ ਪਦਾਰਥ ਵਰਗਾ ਹੈ। ਜਿਵੇਂ ਰੋਟੀ ਹੈ, ਜਿਵੇਂ ਕੋਈ ਜੂਸ ਪੀਂਦਾ, ਜਿਵੇਂ ਕੋਈ ਦੁੱਧ ਪੀਂਦਾ, ਇਸੇ ਤਰ੍ਹਾਂ ਉਹਦੀ ਵੀ ਇੱਕ ਹੋਂਦ ਹੈ। ਭਗਤ ਜੀ ਕਹਿੰਦੇ ਪਹਿਲੀ ਤੇ ਉਹਦੀ ਨਿਸ਼ਾਨੀ ਇਹ ਹੈ ਕਿ ਐਸਾ ਨਾਮ ਰਤਨ ਨਿਰਮੋਲਕ, ਉਹਦਾ ਮੁੱਲ ਕੋਈ ਨਹੀਂ ਹੈ। ਕੋਈ ਮਨੁੱਖ ਉਸ ਨਾਮ ਦੇ ਪਦਾਰਥ ਨੂੰ ਮਾਇਆ ਦੇ ਕੇ ਖਰੀਦ ਨਹੀਂ ਸਕਦਾ, ਨਿਰਮੋਲਕ ਹੈ। ਤੇ ਜਿਹਦੇ ਕੋਲ ਆ ਗਿਆ ਉਹ ਇੰਨਾ ਅਮੀਰ ਹੋ ਗਿਆ ਕਿ ਉਹ ਬੜੇ ਵੱਡੇ ਖਜ਼ਾਨੇ ਦਾ ਮਾਲਕ ਬਣ ਗਿਆ। ਐਸਾ ਨਾਮ ਰਤਨ ਨਿਰਮੋਲਕ, ਫਿਰ ਕਹਿੰਦੇ ਪੁੰਨ ਪਦਾਰਥ ਪਾਇਆ। ਪੁੰਨ ਕਹਿੰਦੇ ਨੇ ਸਭ ਤੋਂ ਪਹਿਲਾ ਪਦਾਰਥ, ਪੁੰਨ ਦੇ ਅੱਖਰੀ ਅਰਥ ਬਣਦੇ ਪਹਿਲਾ, ਇੱਕ ਨੰਬਰ ਦਾ, ਜਿਹਦੇ ਮੁਕਾਬਲੇ ਦਾ ਹੋਰ ਕੋਈ ਨਹੀਂ ਹੈ। ਜਿਹਦੇ ਕੋਲ ਨਾਮ ਦਾ ਪਦਾਰਥ ਆ ਗਿਆ ਉਹ ਦੁਨੀਆਂ ਦਾ ਬਾਦਸ਼ਾਹ ਬਣ ਗਿਆ, ਕਿਉਂਕਿ ਭਾਵੇਂ ਕਿਸੇ ਕੋਲ ਕਿੰਨੇ ਪਦਾਰਥ ਨੇ, ਨਾਮ ਦੇ ਪਦਾਰਥ ਦੇ ਬਰਾਬਰ ਕੋਈ ਪਦਾਰਥ ਨਹੀਂ ਹੈ। ਸਭ ਤੋਂ ਵੱਡਾ ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਅਮੁੱਲ ਧਰਮ, ਅਮੁੱਲ ਦੀ ਬਾਣ, ਸਾਰਾ ਕੁਝ ਬੇਮੁੱਲ ਹੈ। ਤਾਂ ਧਰਮ ਨੂੰ ਖਰੀਦਿਆ ਨਹੀਂ ਜਾ ਸਕਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਅੰਦਰ ਜਦੋਂ ਹਜ਼ੂਰ ਸਾਹਿਬ ਵਿੱਚ ਸਨ, मैं बेनती यह सांझी करनी चाहना, गुरु नू खरीदया नहीं जा सकता, धर्म अमुल है, गुरु भी अमुल है। भावें संसार ने यत्न किया कि गुरुआ नू खरीद लईए, धर्म नू खरीद लईए, तां निशानी यह है कि धर्म खरीदया नहीं जा सकता। जे कोई खरीदया जाता है, ना धर्म खरीदया जा सकता है, ना धर्मी खरीदया जा सकता है। जे कोई धर्मी मनुख खरीदया गया है, इहदा मतलब धर्म उहदे कोल है ही नहीं सी। सतगुरु कलगीधर पातशाह ने उस समय दे बादशाह बहादुर शाह दे नाल इक समझौता कीता सी, मैं विशा सिर्फ यही लैना है, गुरु नू कोई खरीद नहीं सकता। जिहड़े विक गए वह गुरु कोई नहीं सन, बड़िया नू खरीदया। मैं सुनिया एक पिछे जी कुछ साल होए एक गुरु बनिया सी, तां उन्हू कहिंदे सरकार ने उन्हां दे चेलियां ने रल के पता नहीं किन्ने लख नाल तोलिया भी ये इन्ने लख दा है। एक पासे उन्हू बिठाया, एक पासे एक चाबे विच माया रख दित्ती, 20 लख 30 लख जिन्नी भी तोल दिता तां तुल गया। वह कहिंदे भी इन्ने लख दा विकिया है, जिवें आपां झोना वेचने आ मंडी विच, गुरु इन्ने दा विक गया। अज तक तो यह सुनिया सी बई घोड़े विकते ने, बल्द विकते ने, मझा विक जांदियां, हुण तां गुरु भी विकन लग पए, उन्हां नूं भी खरीद लैंदे लोग, धार्मिक लोगों। तां किन्ना चंगा हुंदा जे एक पशु हुंदे तां ठीक सी, फबदा सी विकदा हुंदा, पर बंदा विक जाए यह तो बड़ी लानत वाली गल है। इस चीज नूं मुख रख के, क्योंकि शुरू तो लैके ये हिस्से रहे ने राजनीति के, जिदे विच कहा गया शाम दाम दंड ते भेद, चार चीजा वरतदी रहे ने जेड़े राज करन वाले लोग ने, अपने राज नूं चलाउण वास्ते चार चीजा की वरतों करते रहे ने। शाम का अर्थ है शरण विच आ जाना, शरण में आके कहना जी तुसी बड़े चंगे हो, बड़े धार्मिक हो, तुसी संत हो, तुसी ब्रह्म ज्ञानी हो, यह कह कह के इस बेहोशी विच सवा देना भी गुलाम कर लेना अपने। बड़िया नू कीता उन्होंने, पता उदो लगा जदो सारा कुछ हूंज के लै गए, कह के वड्याई कर कर गए जी तुसी बड़े चंगे हो, तुसी बड़े महान हो, तो आदमी सौ जाता है। वड्याई है ही इस तरह की चीज। तो पहला हिस्सा है शाम, शाम का मतलब शरण विच पै के जिन्हू वरतना है उहदी वड्याई करनी ते वरत के पासे हो जाना। दूजा है दाम, दाम का अर्थ है किसी नू कुछ दे देना, माया दे देनी जां होर दे देना, जदों दे दिता अगला बोलन जोगा नहीं रहिंदा, चुप कर जांदा, जां ते होवे ना हिम्मत बेपरवाह होवे फिर तो सरदा है। अब बाबा मोहन सिंह जी ने जिथे वह रेंदे ने पिंडरां विच, ते उथे उस अस्थान ते उस इलाके दे लोकां ने कहा जी गुरुद्वारा बनवाईए, बहुत वधिया, माया बड़ी है विदेश विच, बनवा दिता। वह जदों बन गया, वह कथा करदे सन, महीने बाद संगत आउंदी सी, तां जिन्हां ने अपनी माया नाल बनवाया सी ना, उन्हां सोचा भी गुरुद्वारा साडा ही है, जो मर्जी करिए, इत्थे सवेरे जाके बह जाना, उन्हां दे बच्चे जेड़े ने पतित सारे केस कटे हुए, सारा दिन उत्थे ऐश करनी, मौज करनी, जो मर्जी। गुरुद्वारे नूं उन्हां ने इउं कह लो भी क्लब बना दिता। जिस वेले बाबा जी नूं पता लगा, उन्हां बुलाया, कहन लगे भी तुसीं इत्थे गुरु घर विच आउंदे हो, गुरुद्वारे वांग रहा करो, सेवा करनी है सेवा करो, बाणी पढ़नी है बाणी पढ़ो, नाम जपना नाम जपो, तीन ही काम ने, चौथा काम ही नहीं है। पर तुसी तां इत्थे बदमाशी कर दे हो, हुलड़बाजी कर दे हो, ये नहीं चलेगा। तो उन्होंने उस वेले क्या कहन लगे, तुहानू पता है गुरुद्वारा असी बनवाया सारा, इन्ने करोड़ लगा है। तो उन्होंने सेवादार नूं बुलाया, कहन लगे जंदरा लेके आ, लोक ताला लेके आ। वो ताला लेके आया, अरदास कीती सतगुरु गुरु ग्रंथ साहिब सच्चे पातशाह जी दे अगे प्रकाश कि महाराज तुसी अपने कमरे विच ही चलो, जेड़ा पहला सी ਇਹ ਹੰਕਾਰੀਆਂ ਨੇ ਕੰਧਾਂ ਖੜੀਆਂ ਕੀਤੀਆਂ ਨੇ, ਇੱਥੇ ਨਹੀਂ ਰੱਖਣਾ ਤੁਹਾਨੂੰ। ਗੁਰੂ ਸਾਹਿਬ ਦਾ ਪ੍ਰਕਾਸ਼ ਬਾਹਰ ਲੈ ਗਏ, ਗੁਰਦੁਆਰੇ ਨੂੰ ਜੰਦਰਾ ਮਾਰ ਦਿੱਤਾ, ਕਹਿਣ ਲੱਗੇ ਕੋਈ ਨਹੀਂ ਆਏਗਾ ਇੱਥੇ, ਜੇ ਜ਼ਰੂਰਤ ਹੈ ਆਪਣੀਆਂ ਕੰਧਾਂ ਪੁੱਟ ਕੇ ਲੈ ਜਾਓ, ਸਾਨੂੰ ਕੋਈ ਲੋੜ ਨਹੀਂ। ਹੁਣ ਇੰਨੀ ਹਿੰਮਤ ਕਿਹਦੇ ਕੋਲ ਹੋਵੇਗੀ? ਇੰਨੀ ਹਿੰਮਤ ਕਿਸੇ ਵੇਲੇ ਚ ਹੋਵੇ ਤੇ ਤਾਂ ਕੋਈ ਜਵਾਬ ਦੇਵੇ ਇਹਨਾਂ ਲੋਕਾਂ ਦਾ। ਬੰਦਾ ਤੇ ਫਸਿਆ ਹੋਇਆ, ਹਰ ਇੱਕ ਚੀਜ਼ ਨੂੰ ਉਹਨੇ ਪੜਿਆ ਵੀ ਜੇ ਇਹਨਾਂ ਨਾਲ ਵਿਗੜ ਗਈ ਤੇ ਆਹ ਨਾ ਹੋ ਜਾਏ ਕਿਤੇ। ਇੱਥੇ ਗੱਲ ਖੜੀ ਹੈ, ਪਤਾ ਸਾਰਿਆਂ ਨੂੰ ਹੈ ਅਸੀਂ ਕੀ ਕਰ ਰਹੇ ਹਾਂ, ਇਹ ਵੀ ਪਤਾ ਹੈ ਕਿ ਇਹਦਾ ਹਿਸਾਬ ਵੀ ਦੇਣਾ ਪੈਣਾ ਗੁਰੂ ਨੂੰ ਕਿ ਮਨਮੁਖ ਸੇਤੀ ਦੋਸਤੀ ਥੋੜਣੇ ਆ ਦਿਨ ਚਾਰ ਸਾਰਾ ਕੁਝ ਹੋਣਾ ਹੈ। ਪਰ ਹਰ ਇੱਕ ਬੰਦਾ ਹਿਰਸ ਵਿੱਚ ਇੰਨਾ ਮਰ ਗਿਆ, ਉਹ ਕਹਿੰਦਾ ਜੇ ਵਿਗਾੜ ਲਈ ਤੇ ਆਹ ਨਾ ਹੋ ਜਾਏ, ਹੋਣਾ ਫਿਰ ਵੀ ਹੈ, ਬਾਅਦ ਵਿੱਚ ਅਖੀਰ ਨੂੰ ਹੋਣਾ ਹੀ ਹੈ, ਖੁਆਰੀ ਹੋਣੀ ਜ਼ਰੂਰ, ਕਿਉਂਕਿ ਇਹ ਚੱਲਦਾ ਨਹੀਂ ਬਹੁਤਾ। ਜਿਹੜੇ ਲੋਕ ਇਸ ਤਰ੍ਹਾਂ ਦੇ ਨੇ ਉਹੀ ਧਰਮ ਨੂੰ ਕਾਇਮ ਰੱਖ ਸਕਦੇ ਨੇ, ਜਿਨ੍ਹਾਂ ਨੂੰ ਚੀਜ਼ਾਂ ਦੀ ਪਰਵਾਹ ਨਹੀਂ, ਜੇ ਹੈਣ ਤਾਂ ਵੀ ਠੀਕ ਮੁਬਾਰਕ ਹੈ, ਜੇ ਨਹੀਂ ਤਾਂ ਵੀ ਠੀਕ ਹੈ, ਉਹ ਹੀ ਕਮਾ ਸਕਦੇ। ਤਾਂ ਇਹ ਜਿਹੜੇ ਸ਼ਾਮ ਦਾਮ ਪੈਸਾ ਦੇ ਕੇ ਚੁੱਪ ਕਰਾਉਣਾ, ਤੇ ਤੀਜਾ ਹੈ ਭੇਦ, ਭੇਦ ਕਹਿੰਦੇ ਨੇ ਭੇਦ ਲੈਣਾ ਵੀ ਇਹਦੇ ਵਿੱਚ ਕੋਈ ਨਾ ਕੋਈ ਕਮਜ਼ੋਰੀਆਂ ਪਾ ਕੇ, ਗਲਤੀਆਂ ਪਾ ਕੇ, ਗਲਤ ਬੰਦੇ ਵਿੱਚ ਭੇਜ ਕੇ ਇਹਨਾਂ ਨੂੰ ਬਦਨਾਮ ਕਰ ਦੇਣਾ ਵੀ ਇਹ ਕੰਮ ਕਰਦੇ ਨੇ, ਇਹ ਭੇਦ ਹੈ, ਇੱਕ ਤਰੀਕਾ ਹੈ। ਤੇ ਜੇ ਤਿੰਨੇ ਨਾ ਚੱਲਣ ਫਿਰ ਚੌਥਾ ਹੈ ਦੰਡ, ਫਿਰ ਤਸ਼ੱਦਦ ਕਰਨਾ। ਸ਼ਹੀਦ ਸਾਰੇ ਤਾਂ ਹੀ ਹੋਏ ਨੇ, ਸ਼ਹੀਦੀਆਂ ਤਾਂ ਹੀ ਹੋਈਆਂ, ਉਹਨਾਂ ਨੇ ਨਾ ਦਾਮ ਦੀ ਪਰਵਾਹ ਕੀਤੀ, ਨਾ ਸ਼ਾਮ ਦੀ ਪਰਵਾਹ ਕੀਤੀ, ਤੇ ਨਾ ਵਿੱਚ ਭੇਦ ਹੋਣ ਦਿੱਤਾ, ਵਿੱਚ ਵੜਨ ਨਹੀਂ ਦਿੱਤਾ ਉਹਨਾਂ ਨੂੰ, ਫਿਰ ਦੰਡ, ਚੌਥਾ ਦੰਡ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਬਹਾਦਰ ਸ਼ਾਹ ਦਾ ਸਮਝੌਤਾ ਹੋਇਆ ਸੀ, ਕਿਉਂਕਿ ਉਹਨੂੰ ਬਾਦਸ਼ਾਹੀ ਕਲਗੀਧਰ ਪਾਤਸ਼ਾਹ ਨੇ ਦਵਾਈ ਸੀ ਆਗਰੇ ਦੇ ਕਿਲੇ ਵਿੱਚ। ਉਹਨੇ ਫਿਰ ਹੱਥ ਜੋੜ ਕੇ ਪੁੱਛਿਆ, ਮਹਾਰਾਜ ਕਿਰਪਾ ਕਰੋ, ਕੀ ਸੇਵਾ? ਸਤਿਗੁਰਾਂ ਨੇ ਬਚਨ ਕੀਤਾ ਸੀ, ਬਹਾਦਰ ਸ਼ਾਹ ਆਹ 10-12 ਬੰਦੇ ਨੇ ਤੇਰੀ ਸਰਕਾਰ ਵਿੱਚ, ਵਜੀਦ ਖਾਂ ਹੈ, ਹੋਰ ਨੇ ਇਹਦੇ ਨਾਲ ਦੇ ਕਈ ਲੋਕ ਜਿਨ੍ਹਾਂ ਨੇ ਜ਼ੁਲਮ ਬਹੁਤ ਕੀਤੇ ਨੇ, ਇਹਨਾਂ ਬੰਦਿਆਂ ਨੂੰ ਦੰਡ ਦੇ, ਸਜ਼ਾ ਦੇ ਇਹਨਾਂ ਨੂੰ, ਜੇ ਤੂੰ ਨਹੀਂ ਦੇ ਸਕਦਾ ਸਾਡੇ ਹਵਾਲੇ ਕਰ ਇਹਨਾਂ ਨੂੰ, ਅਸੀਂ ਇਹਨਾਂ ਨੂੰ ਸਜ਼ਾ ਦੇਣੀ। ਉਹਨੇ ਮੰਨਿਆ ਸੀ, ਮੈਂ ਦਿਆਂਗਾ। ਸਮਾਂ ਲੰਘਦਾ ਗਿਆ, ਹਜ਼ੂਰ ਸਾਹਿਬ ਚਲਾ ਗਿਆ, ਬਹਾਦਰ ਸ਼ਾਹ ਵੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ। ਸਤਿਗੁਰਾਂ ਨੇ ਫਿਰ ਉੱਥੇ ਕਿਹਾ, ਕਹਿਣ ਲੱਗੇ ਬੰਦੇ ਸਾਡੇ ਹਵਾਲੇ ਕਰ, ਤੂੰ ਆਪਣੀ ਜਿਹੜੀ ਸਾਡੇ ਨਾਲ ਸਮਝੌਤਾ ਕੀਤਾ ਉਹਨੂੰ ਪੂਰਾ ਕਰ, ਇਹ ਬੰਦੇ ਸਾਨੂੰ ਚਾਹੀਦੇ ਨੇ, ਇਹ ਜ਼ਾਲਮ ਨੇ, ਇਹਨਾਂ ਨੂੰ ਸਜ਼ਾ ਦੇਣੀ ਹੈ। ਬਹਾਦਰ ਸ਼ਾਹ ਵਿਚਕਾਰ ਫਸ ਗਿਆ, ਇੱਕ ਪਾਸੇ ਗੁਰੂ ਗੋਬਿੰਦ ਸਿੰਘ ਦਾ ਸ਼ਰਧਾਲੂ ਸੀ, ਉਹਨੇ ਜਵਾਨ ਕੀਤੀ ਸੀ, ਦੂਜੇ ਪਾਸੇ ਉਹਦੇ ਜਿੰਨੇ ਮੰਤਰੀ ਨੇ, ਕਾਜੀ ਸਨ, ਮੁੱਲਾਂ ਸਨ, ਉਹ ਸਾਰੇ ਇਸ ਗੱਲ ਤੋਂ ਖਿਲਾਫ ਸਨ ਵੀ ਗੁਰੂ ਗੋਬਿੰਦ ਸਿੰਘ ਜਿਹੜਾ ਵਜੀਦ ਖਾਂ ਨੂੰ ਮੰਗ ਰਹੇ ਨੇ, ਇਹ ਬੰਦੇ ਜੇ ਤੂੰ ਦੇ ਦਿੱਤੇ ਤੇ ਸਾਡੀ ਹਾਰ ਹੋ ਜਾਣੀ ਹੈ, ਅਸੀਂ ਹਾਰ ਜਾਂਗੇ ਗੁਰੂ ਅੱਗੇ। ਉਹਨਾਂ ਨੇ ਕਿਹਾ ਵੀ ਅਸੀਂ ਇਹ ਬੰਦੇ ਨਹੀਂ ਦੇਣੇ। ਬਹਾਦਰ ਸ਼ਾਹ ਕਹਿੰਦਾ ਮੈਂ ਜ਼ਬਾਨ ਕਰ ਚੁੱਕਾ। ਫਿਰ ਉਹਨਾਂ ਨੇ ਸਮਝਾਇਆ ਵੀ ਗੁਰੂ ਕੋਲ ਕਿੰਨੀ ਕੁ ਵੱਡੀ ਗੱਲ ਹੈ, ਆ 4 ਪੈਸੇ ਦੇ, ਗੁਰੂ ਗੋਬਿੰਦ ਸਿੰਘ ਚੁੱਪ ਕਰ ਜਾਏਗਾ। ਦਾਮ ਦੀ ਨੀਤੀ ਵਰਤੀ, ਮਾਇਆ ਦੇ, ਮਾਇਆ ਨਾਲ ਚੁੱਪ ਕਰਾ ਦਿੰਦੇ ਆ। ਬਹਾਦਰ ਸ਼ਾਹ ਵੀ ਸੋਚ ਗਿਆ, ਉਹਨੂੰ ਪਤਾ ਤਾਂ ਹੈ ਸੀ ਵੀ ਗੁਰੂ ਨੇ ਚੁੱਪ ਨਹੀਂ ਕਰਨਾ, ਪਰ ਇਹ ਫੈਸਲਾ ਹੋਇਆ। ਬਹਾਦਰ ਸ਼ਾਹ ਦੇ ਤੋਸ਼ੇ ਖਾਨੇ ਵਿੱਚ ਇੱਕ ਬੜਾ ਕੀਮਤੀ ਹੀਰਾ ਸੀ, ਜਿਹਦੀ ਕੀਮਤ ਅਰਬਾਂ ਰੁਪਏ ਸੀ ਉਸ ਵੇਲੇ। ਉਹਨਾਂ ਨੇ ਸਲਾਹ ਕੀਤੀ ਇਹ ਦਈਏ, ਸਤਿਗੁਰਾਂ ਨੇ ਵੇਖ ਕੇ ਆਪੇ ਚੁੱਪ ਕਰ ਜਾਣਾ, ਛੱਡ ਜਾਣਗੇ ਸਾਰੀ ਗੱਲਬਾਤ। ਉਹ ਹੀਰਾ ਲੈ ਕੇ ਗੋਦਾਵਰੀ ਦੇ ਕਿਨਾਰੇ ਤੇ ਗਿਆ ਬਹਾਦਰ ਸ਼ਾਹ, ਸਮੇਤ ਮੰਤਰੀਆਂ ਦੇ, ਸਤਿਗੁਰੂ ਬੈਠੇ ਸਨ ਕੋਲ, ਸਿੱਖ ਨੇ, ਸ਼ਾਮ ਦਾ ਵਕਤ ਸੀ। ਜਦੋਂ ਹੀਰਾ ਸਾਹਮਣੇ ਜਾ ਕੇ ਰੱਖਿਆ ਨਾ, ਸਤਿਗੁਰਾਂ ਨੇ ਵੇਖਿਆ ਵੀ ਹੀਰਾ ਬੜਾ ਕੀਮਤੀ ਲੱਗਦਾ। ਪੁੱਛਿਆ ਬਹਾਦਰ ਸ਼ਾਹ ਇਹ ਕੀ ਹੈ? ਕਹਿਣ ਲੱਗਾ ਮਹਾਰਾਜ ਇਹ ਸੇਵਾ ਹੈ ਤੁਹਾਡੀ, ਸੇਵਾ। ਆ ਹੁਣ ਵੀ ਸੇਵਾ ਕਹਿੰਦੇ ਨੇ, ਜਦੋਂ ਜੇਬ ਵਿੱਚ ਰਿਸ਼ਵਤ ਪਾਣੀ ਹੋਵੇ ਉਹਨੂੰ ਵੀ ਸੇਵਾ ਕਹਿੰਦੇ ਨੇ। ਸੇਵਾ ਦੇ ਅਰਥ ਤੁਸੀਂ ਸੁਚੇਤ ਹੋ ਕੇ ਪੜ੍ਹਨਾ, ਜਿੱਥੇ ਲਿਖਿਆ ਹੋਵੇ ਨਾ ਅਸੀਂ ਤੁਹਾਡੀ ਸੇਵਾ ਕਰਨੇ ਆ, ਉਹ ਸੇਵਾ ਦੇ ਅਰਥ ਕਈ ਹੋ ਸਕਦੇ ਨੇ। ਇਹ ਮਹਾਰਾਜ ਤੁਹਾਡੀ ਸੇਵਾ ਹੈ, ਕਾਹਦੀ ਸੇਵਾ ਕਰਨਾ ਹੈ? ਇਹ ਹੀਰਾ ਹੈ ਤੁਸੀਂ ਲੈ ਲਓ। ਅਗਲੀ ਗੱਲ ਗੁਰੂ ਗੋਬਿੰਦ ਸਿੰਘ ਆਪ ਸਮਝ ਗਏ, ਉਹਨਾਂ ਦੀ ਅੱਖਾਂ ਦੇ ਸਾਹਮਣੇ ਸਾਰਾ ਸਮਝੌਤਾ ਆ ਗਿਆ ਵੀ ਬਹਾਦਰ ਸ਼ਾਹ ਸਮਝੌਤਾ ਕੀਤਾ ਸੀ ਤੂੰ ਤੇ, ਇਹ ਜਿਹੜਾ ਹੀਰਾ ਲੈ ਕੇ ਆਇਆ ਨਾਲ ਇਹ ਵੀ ਕਹਿ ਦਿੱਤਾ ਮਹਾਰਾਜ ਇਸ ਹੀਰੇ ਦੀ ਕੀਮਤ ਇੰਨੀ ਹੈ ਜਿੰਨੀ ਸਾਰੇ ਹਿੰਦੁਸਤਾਨ ਦੀ ਕਰੰਸੀ ਬਣਦੀ ਹੈ, ਬੜਾ ਵੱਡਾ ਕੀਮਤੀ ਹੈ, ਤੁਸੀਂ ਲੈ ਲਓ। ਮਤਲਬ ਇਹ ਸੀ, ਉਹਦਾ ਭਾਵ ਸੀ ਇਹ ਰਿਸ਼ਵਤ ਹੈ, ਹੀਰਾ ਲਵੋ ਤੇ ਚੁੱਪ ਕਰ ਜਾਓ, ਐਸ਼ ਕਰੋ। ਸਤਿਗੁਰਾਂ ਨੇ ਵੇਖ ਲਿਆ, ਹਜ਼ੂਰ ਸਿੱਧੇ ਹੋ ਕੇ ਬੈਠ ਗਏ, ਹੀਰਾ ਚੁੱਕਿਆ, ਚੱਲਦੀ ਹੋਈ ਗੋਦਾਵਰੀ ਵਿੱਚ ਖਿੱਚ ਕੇ ਮਾਰਿਆ, ਪਾਣੀ ਵਿੱਚ ਸਿੱਟ ਦਿੱਤਾ। ਹੁਣ ਇਹ ਛੋਟੀ ਗੱਲ ਨਹੀਂ ਸੀ, ਇੰਨਾ ਕੀਮਤੀ ਹੀਰਾ ਤੇ ਤੋਹਫਾ ਬਾਦਸ਼ਾਹ ਵੱਲੋਂ ਹਿੰਦੁਸਤਾਨ ਦਾ ਬਾਦਸ਼ਾਹ ਹੋਵੇ, ਛੋਟੀ ਗੱਲ ਨਹੀਂ ਸੀ। ਬਹਾਦਰ ਸ਼ਾਹ ਨੇ ਤੋਹੀਣ ਸਮਝੀ, ਕਹਿਣ ਲੱਗਾ ਮਹਾਰਾਜ ਤੁਹਾਨੂੰ ਪਤਾ ਨਹੀਂ ਇਹ ਕਿੰਨਾ ਕੀਮਤੀ ਹੀਰਾ ਸੀ, ਪਾਣੀ ਵਿੱਚ ਸਿੱਟ ਦਿੱਤਾ, ਵਗਾ ਦਿੱਤਾ, ਤੁਹਾਨੂੰ ਇਹਦੀ ਕੀਮਤ ਦਾ ਨਹੀਂ ਪਤਾ ਕਿੰਨੀ ਹੈ। ਸਤਿਗੁਰੂ ਨੇ ਕਿਹਾ ਬਹਾਦਰ ਸ਼ਾਹ ਇਹਦੀ ਕੀਮਤ ਬੜੀ ਹੈ, ਪਰ ਇਹਦੀ ਕੀਮਤ ਗੁਰੂ ਗੋਬਿੰਦ ਸਿੰਘ ਤੋਂ ਜ਼ਿਆਦਾ ਨਹੀਂ ਹੈ, ਇਹ ਗੱਲ ਤੂੰ ਖਿਆਲ ਰੱਖੀ। ਇਹ ਹੀਰਾ ਮੈਨੂੰ ਨਹੀਂ ਖਰੀਦ ਸਕਦਾ, ਚੁੱਪ ਨਹੀਂ ਕਰਾ ਸਕਦਾ। ਉਸੇ ਵੇਲੇ ਫੈਸਲਾ ਕਰ ਲਿਆ, ਕਹਿਣ ਲੱਗੇ ਚਲਾ ਜਾ, ਤੂੰ ਆਪਣੇ ਸਮਝੌਤੇ ਤੋਂ ਮੁਕਰ ਗਿਆ, ਇਹ ਆਦਮੀ ਜਿਨ੍ਹਾਂ ਨੇ ਜ਼ੁਲਮ ਕੀਤਾ ਸੀ ਤੂੰ ਦਿੱਤੇ ਨਹੀਂ, ਤੂੰ ਕਿਹਾ ਸੀ ਮੈਂ ਵਜੀਦ ਖਾਂ ਤੁਹਾਨੂੰ ਦਿਆਂਗਾ, ਤੂੰ ਕਿਹਾ ਸੀ ਪੀਰ ਬੁੱਧੂ ਸ਼ਾਹ ਦੇ ਕਾਤਲ ਵੀ ਤੁਹਾਨੂੰ ਸੌਂਪਾਂਗਾ, ਸਮਾਣੇ ਦੇ ਜਲਾਦ ਵੀ ਤੁਹਾਨੂੰ ਦਿਆਂਗਾ, ਅੱਜ ਤੇਰਾ ਸਮਝੌਤਾ ਟੁੱਟ ਗਿਆ, ਤੂੰ ਮੈਨੂੰ ਖਰੀਦਣ ਵਾਸਤੇ ਆਇਆ ਸਾਂ ਹੀਰਾ ਦੇ ਕੇ ਚੁੱਪ ਕਰਾਉਣ ਲਈ, ਪਰ ਮੈਂ ਉਹਨਾਂ ਵਿੱਚੋਂ ਨਹੀਂ ਜਿਹੜੇ ਮਾਇਆ ਲੈ ਕੇ ਚੁੱਪ ਕਰ ਜਾਂਦੇ ਨੇ, ਜੇ ਚੁੱਪ ਕਰਨਾ ਹੁੰਦਾ ਤੇ ਆਨੰਦਪੁਰ ਸਾਹਿਬ ਸਮਝੌਤਾ ਕਰ ਲੈਂਦਾ, ਰੁਕ ਜਾਂਦਾ, ਮੈਂ ਚੁੱਪ ਨਹੀਂ ਕਰਨਾ। ਅੱਜ ਤੋਂ ਤੇਰਾ ਤੇ ਸਾਡਾ ਸਮਝੌਤਾ ਟੁੱਟ ਗਿਆ। ਉਸੇ ਵੇਲੇ ਸੁਨੇਹਾ ਘੱਲਿਆ, ਕਹਿਣ ਲੱਗੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੁਲਾ ਕੇ ਲਿਆਓ, ਉਦੋਂ ਉਹਨਾਂ ਨੇ ਅੰਮ੍ਰਿਤ ਛਕ ਲਿਆ ਸੀ। ਔਰ ਹਜ਼ੂਰ ਨੇ ਕਿਹਾ ਬਹਾਦਰ ਸ਼ਾਹ ਤੈਨੂੰ ਮੈਂ ਖੁੱਲੇ ਆਮ ਕਹਿਣਾ, ਇਹ ਬੰਦੇ ਤੂੰ ਨਹੀਂ ਸਾਨੂੰ ਦਿੱਤੇ, ਹੁਣ ਅਸੀਂ ਆਪਣੇ ਹੱਥਾਂ ਨਾਲ ਫੜਨੇ ਨੇ ਜਾ ਕੇ, ਇਹਨਾਂ ਨੂੰ ਸਬਕ ਸਿਖਾਉਣਾ, ਇਹਨਾਂ ਨੂੰ ਦੱਸਣਾ ਹੈ, ਇਹਨਾਂ ਦੇ ਕੀਤੇ ਹੋਏ ਕਰਮਾਂ ਦਾ ਫਲ ਇੱਥੇ ਭੁਗਤਾਉਣਾ ਇਸ ਧਰਤੀ ਦੇ ਉੱਤੇ। ਇਸੇ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੁਲਾਇਆ ਔਰ ਇਹ ਆਦਮੀ ਲਿਸਟ ਦਿੱਤੀ ਕਿ ਇਹਨਾਂ ਨੂੰ ਸਜ਼ਾ ਦੇਣੀ, ਔਰ ਇਹ ਹੁਕਮ ਕੀਤਾ ਕਿ ਬਹਾਦਰ ਸ਼ਾਹ ਜਿਹੜਾ ਛੋਟੇ ਸਾਹਿਬਜ਼ਾਦਿਆਂ ਦਾ ਕਾਤਲ ਹੈ ਉਹਨੂੰ ਸਜ਼ਾ ਬਾਅਦ ਵਿੱਚ ਦੇਣੀ ਹੈ, ਪਹਿਲਾਂ ਮੇਰੇ ਪਿਆਰੇ ਪੀਰ ਬੁੱਧੂ ਸ਼ਾਹ ਦੇ ਜਿਹੜੇ ਕਾਤਲ ਨੇ ਸੰਢੌਰੇ ਵਿੱਚ, ਕਿਉਂਕਿ ਉਹਨੂੰ ਮਾਰਿਆ ਸੀ ਮੁਸਲਮਾਨਾਂ ਨੇ ਕਿ ਗੁਰੂ ਦੀ ਹਮਾਇਤ ਕਰਨਾ, ਤੂੰ ਪਹਿਲਾਂ ਉਹਨਾਂ ਨੂੰ ਸਜ਼ਾ ਦੇਣੀ ਹੈ, ਇਹ ਸਾਰਾ ਕੁਝ ਤਾਂ ਵਾਪਰਿਆ। ਮੈਂ ਬੇਨਤੀ ਕਰ ਰਿਹਾ ਸੀ, ਧਰਮ ਕਦੀ ਖਰੀਦਿਆ ਨਹੀਂ ਜਾ ਸਕਦਾ ਤੇ ਜੋ ਕੁਝ ਖਰੀਦਿਆ ਜਾਏ ਉਹ ਧਰਮ ਨਹੀਂ ਹੁੰਦਾ, ਉਹ ਧਰਮ ਦੀ ਪਾਲਿਸ਼ ਹੁੰਦੀ ਹੈ, ਧਰਮ ਦਾ ਮੇਕਅਪ ਹੁੰਦਾ ਉਹ ਸਿਰਫ। ਇਸ ਕਰਕੇ ਅਮੁੱਲ ਹੈ, ਬੜਾ ਕੀਮਤੀ ਹੈ, ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਭਗਤ ਜੀ ਕਹਿੰਦੇ ਅਨਕ ਯਤਨ ਕਰ ਹਿਰਦੈ ਰੱਖਿਆ, ਰਤਨ ਨਾ ਛਪੈ ਛੁਪਾਇਆ, ਛੁਪਦਾ ਨਹੀਂ ਲੁਕਦਾ ਨਹੀਂ, ਪ੍ਰਗਟ ਹੋ ਕੇ ਪੈਂਦਾ ਬਾਹਰ, ਦਿਸ ਪੈਂਦਾ ਇਹਦੇ ਅੰਦਰ ਧਰਮ ਹੈ। ਫਿਰ ਕਹਿੰਦੇ ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੁੰਗੇ ਕੀ ਮਠਿਆਈ। ਇੱਕ ਤਾਂ ਉਹ ਪ੍ਰਗਟ ਹੋ ਜਾਂਦਾ ਹੈ, ਪਰ ਜਦੋਂ ਉਹਦੀ ਕੋਈ ਵਿਆਖਿਆ ਕਰਨੀ ਚਾਹੇ ਤਾਂ ਉਹ ਇਸ ਤਰ੍ਹਾਂ ਦੀ ਹੈ ਜਿਵੇਂ ਇੱਕ ਗੁੰਗੇ ਮਨੁੱਖ ਨੂੰ ਮਠਿਆਈ ਦਿਓ, ਉਹ ਮਠਿਆਈ ਖਾਏਗਾ ਤੇ ਉਹਨੂੰ ਪੁੱਛੋ ਕਿਵੇਂ ਦੀ ਹੈ, ਜਵਾਬ ਦੇਣਾ ਚਾਹੁੰਦਾ ਸ਼ਬਦ ਨਹੀਂ ਨਿਕਲਦੇ, ਬਸ ਉਹ ਦੋ ਹੀ ਕੰਮ ਜਾਣਦਾ, ਜਾਂ ਉਹ ਹੱਸ ਕੇ ਜਵਾਬ ਦਿੰਦਾ, ਜਾਂ ਉਹ ਰੋ ਪੈਂਦਾ, ਜਾਂ ਚੁੱਪ ਕਰ ਜਾਂਦਾ, ਤਿੰਨ ਇਸ਼ਾਰੇ ਨੇ। ਇਸੇ ਤਰ੍ਹਾਂ ਜਿਨ੍ਹਾਂ ਨੂੰ ਨਾਮ ਦੀ ਮਿਠਾਸ ਮਿਲ ਗਈ ਉਹਦੀ ਉਹ ਬੋਲ ਕੇ ਵਿਆਖਿਆ ਨਹੀਂ ਕਰ ਸਕਦੇ, ਕਹਿ ਨਹੀਂ ਸਕਦੇ। ਆਪਾਂ ਕਈ ਵਾਰੀ ਕਹਿੰਦੇ ਹਾਂ ਬਈ ਨਾਮ ਨੂੰ ਖੋਲ੍ਹਣਾ ਨਹੀਂ ਚਾਹੀਦਾ, ਨਾਮ ਦੀ ਵਿਆਖਿਆ ਨਹੀਂ ਕਰਨੀ ਚਾਹੀਦੀ, ਨਾਮ ਦੀ ਵਿਆਖਿਆ ਬੰਦ ਨਹੀਂ ਕਰਨੀ ਪੈਂਦੀ, ਨਾਮ ਦੀ ਵਿਆਖਿਆ ਹੁੰਦੀ ਕੋਈ ਨਹੀਂ, ਇਸ ਡਰ ਵਿੱਚ ਨਾ ਰਿਹਾ ਕਰੋ ਕੁਝ ਨਾ ਕੁਝ ਕਹਿ ਦਿਓ ਕੌਮ ਨੂੰ। जे चार अखर बोलन की ड्यूटी लाई है ना भी गुरु ग्रंथ साहिब जी की बाणी के अर्थ करने ने ते गुरु ग्रंथ साहिब विच नाम बारे लिखिया होया सारा कुछ। कहिंदे जी असी नाम बारे तां नहीं बोलदे भी कहिंदे बोलना नहीं चाहिदा। जिहड़ा नाम है ना उहदी अवस्था जिहनूं चौथा पद कहिंदे उहदे बारे तां बोलिया जांदा ही नहीं, बोलना की है, डर कहदा है। तां उहदी उहदे राह दी व्याख्या ते करो घट्टो घट्ट, राह किहड़ा है, उहदी मंजिल दी व्याख्या है ही नहीं। कोई मनुख दावा ही नहीं कर सकता कि मैं नाम की कथा कर दी व्याख्या है ही नहीं कोई, पर उहदे राह की कथा है कि उस थां तक जाण वास्ते राह केड़ा है, मोड़ केड़े पैंदे ने, केड़ी हालत विचों गुजरना पैंदा है, आपां उहदी भी छड्ड दित्ती व्याख्या छड्ड दित्ता। गुरु ग्रंथ साहिब जी दा ते असीं शब्द ही पढ़ने आ कथा वास्ते, होर ते बाकी विचों करदे ते कुछ नहीं। कोई शब्द पढ़ के वेख लो सारे विच नाम दी गल चलदी है, पर आपां शब्द पढ़ने आ मंगलाचरण करके, फिर ज्यों तुरे ईरान तो लैके श्रीलंका तक सारा गिण दिता शब्द, पांच को मिनट अखरी अर्थ किते गल समाप्त। तां इहदी जरूरत है, नाम दे राह दी व्याख्या हो सकती है, गुरबाणी विच आई है, असीं उह छड्ड दित्ती है। इस करके साड़ी ही कौम दे बहुते शरीर भटके हुए ने जिहड़िया नकली इन्हां कोल जा रहे ने। कोई कहिंदा ओ दसम द्वारा खोल देंगे, कोई कहिंदा चंद नूं विखा दिओ, क्यों जांदे ने ओ साड़ी कमी है। असीं इह बहाना बना लिया जी कि नाम नूं कहना नहीं, एक दो तुकां याद कर लईआं कि इहदे बारे व्याख्या नहीं हो सकदी, जिन हर पायो तिन्हें छुपायो, ਇਹ ਤੁਕਾਂ ਲਾ ਲਈ। ਕਹਿੰਦੇ ਅਸੀਂ ਨਹੀਂ ਬੋਲਣਾ ਇਹਦੇ ਬਾਰੇ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਜਿਨ ਹਰ ਪਾਇਓ ਤਿਨਾਂ ਛੁਪਾਇਓ। ਫਿਰ ਜਿਨ੍ਹਾਂ ਨੇ ਪਾਇਆ ਉਹਨਾਂ ਨੇ ਛੁਪਾਇਆ ਨਾ, ਤੇ ਜੇ ਪਾਇਆ ਤੇ ਹੈ ਹੀ ਕੋਈ ਨਹੀਂ, ਛੁਪਾਉਣਾ ਕੀ ਹੈ? ਪਹਿਲੇ ਅਜੇ ਪਾਏ ਹੀ ਨਹੀਂ, ਪਹਿਲਾਂ ਛੁਪਾਉਣ ਦੀ ਗੱਲ ਸ਼ੁਰੂ ਹੋ ਗਈ। ਜੇ ਪਾਇਆ ਹੈ ਤੇ ਆਪੇ ਛੁਪ ਜਾਏਗਾ, ਛੁਪਾਉਣਾ ਨਹੀਂ ਪੈਂਦਾ, ਉਹ ਛੁਪ ਵੀ ਜਾਏਗਾ ਤੇ ਪ੍ਰਗਟ ਵੀ ਆਪੇ ਹੋ, ਉੱਥੇ ਕਰਨਾ ਹੀ ਕੁਝ ਨਹੀਂ ਪੈਂਦਾ, ਉਹ ਆਪੇ ਹੋ ਜਾਂਦਾ। ਸਹਿਜੇ ਹੋਤਾ ਜਾਏ ਸੋ ਹੋਏ, ਆਪਣੇ ਆਪ। ਇਸ ਲਈ ਇਹ ਸਾਰੀਆਂ ਗੱਲਾਂ ਕੁਝ ਅਰਥ ਨਹੀਂ ਰੱਖਦੀਆਂ। ਤਾਂ ਅਨੇਕ ਯਤਨ ਕਰ ਹਿਰਦੈ ਰੱਖਿਆ, ਰਤਨ ਨਾ ਛਪੈ ਛੁਪਾਇਆ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ। ਪਰ ਉਹਦੀਆਂ ਨਿਸ਼ਾਨੀਆਂ ਅੱਗੇ ਦੱਸੀਆਂ, ਕਹਿਣ ਲੱਗੇ ਜਿਹਦੇ ਅੰਦਰ ਨਾਮ ਵਸ ਗਿਆ, ਰਸਨਾ ਰਮਤ, ਉਹਦੀ ਰਸਨਾ ਰਸ ਨਾਲ ਭਰੀ ਜਾਂਦੀ। ਸੁਣਤ ਸੁਖ ਸਰਵਣਾ, ਉਹਦੇ ਕੰਨ ਵੀ ਰਸ ਨਾਲ ਭਰੇ ਗਏ। ਸਰਵਣਾ ਦੇ ਅਰਥ ਨੇ ਕੰਨ। ਰਸਨਾ ਰਮਤ ਸੁਣਤ ਸੁਖ ਸਰਵਣਾ, ਚਿੱਤ ਚੇਤੇ ਸੁਖ ਹੋਈ, ਉਹਦੇ ਚੇਤੇ ਵਿੱਚ ਵੀ ਅੰਮ੍ਰਿਤ ਹੀ ਵਹਿੰਦਾ ਹੈ, ਉਹਦੀ ਵਿਚਾਰਧਾਰਾ ਵੀ ਅੰਮ੍ਰਿਤ ਨਾਲ ਭਰੀ ਜਾਂਦੀ ਹੈ। ਕਉ ਭੀਖਣ ਦੋਏ ਨੈਣ ਸੰਤੋਖੇ, ਸੰਤੋਖੇ ਦਾ ਮਤਲਬ ਅੱਖਾਂ ਦੋਵੇਂ ਬੰਦ ਹੋ ਗਈਆਂ, ਰੱਜ ਗਈਆਂ। ਇਹ ਉਹਦੀਆਂ ਨਿਸ਼ਾਨੀਆਂ ਨੇ ਕਿ ਇਸ ਬੰਦੇ ਨੇ ਧਰਮ ਕਮਾਇਆ ਹੈ, ਨਿਸ਼ਾਨੀਆਂ ਨੇ ਉਹਦੀ। ਕਉ ਭੀਖਣ ਦੋਏ ਨੈਣ ਸੰਤੋਖੇ, ਜੈ ਦੇਖਾਂ ਤੈ ਸੋਈ। ਕਬੀਰ ਜੀ ਨੇ ਇਹਦੇ ਉਦਾਹਰਣ ਦਿੱਤੇ, ਉਹ ਕਹਿੰਦੇ ਨੇ ਬਾਜੀਗਰ ਡੰਕ ਬਜਾਈ, ਸਭ ਖਲਕ ਤਮਾਸ਼ੇ ਆਈ। ਬਾਜੀਗਰ ਸਵਾਂਗ ਸਕੇਲਾ, ਆਪਣੇ ਰੰਗ ਰਵੇ ਅਕੇਲਾ। ਉਸ ਬੰਦੇ ਦਾ ਸੁਭਾਅ ਬਣ ਜਾਂਦਾ ਬਾਜੀਗਰ ਵਾਲਾ, ਉਹ ਡੋਰੂ ਵਜਾਉਂਦਾ ਹੈ, ਕਈ ਕੁਝ ਵਿਖਾਉਂਦਾ ਹੈ, ਪਰ ਮਸਤ ਰਹਿੰਦਾ ਆਪਣੇ ਰੰਗ ਦੇ ਵਿੱਚ, ਲੋਕਾਂ ਨਾਲ ਉਹਦਾ ਕੋਈ ਸੰਬੰਧ ਨਹੀਂ। ਪਰ ਇਹ ਗੱਲ ਅੱਗੇ ਕੀਤੀ, ਕਹਿੰਦੇ ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਰਹੀ ਲੋਕਾਈ। ਇਹ ਗੱਲਾਂ ਕਹਿਣ ਨਾਲ ਸਾਬਤ ਨਹੀਂ ਹੁੰਦੀਆਂ। ਜਾਂ ਕੋ ਗੁਰਮੁਖ ਆਪ ਬੁਝਾਈ, ਤਾਂ ਕਹਿ ਹਿਰਦੈ ਰਹਿਆ ਸਮਾਈ। ਜਿਹਦੇ ਤੇ ਕਿਰਪਾ ਕਰਦੇ ਉਹਨੂੰ ਬੁਝਾ ਦਿੰਦਾ ਹੈ, ਤੇ ਨਾਲ ਬਚਨ ਕੀਤੇ ਉਹਨਾਂ ਨੇ ਵੀ ਇਸ ਸ਼ਬਦ ਦੇ ਵਿੱਚ ਇਸ਼ਾਰਾ ਕੀਤਾ ਹੈ ਕਿ ਪ੍ਰਗਟ ਹੋ ਜਾਂਦਾ ਹੈ ਜੇ ਧਰਮ ਕਮਾਇਆ ਹੋਵੇ। ਦੋਏ ਦੋਏ ਲੋਚਨ ਪੇਖਾਂ, ਹਉ ਹਰ ਬਿਨ ਔਰ ਨਾ ਦੇਖਾਂ। ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਈ, ਹਮਰਾ ਭਰਮ ਗਿਆ ਪਉ ਭਾਗਾ, ਜਬ ਰਾਮ ਨਾਮ ਚਿਤ ਲਾਗਾ। ਇਹ ਅਵਸਥਾ ਦੱਸੀ ਹੈ ਦੋਏ ਦੋਏ ਲੋਚਨ, ਲੋਚਨ ਕਹਿੰਦੇ ਅੱਖਾਂ ਨੂੰ, ਦੋ ਦੋ ਅੱਖਾਂ ਭਰ ਕੇ ਵੇਖਣੀਆਂ, ਯਾਨੀ ਕਿ ਜਿੱਧਰ ਵੇਖਣਾ ਉਹਦੇ ਦੀਦਾਰ। ਇਸ ਕਰਕੇ ਸਤਿਗੁਰੂ ਕਹਿੰਦੇ ਜੋ ਜੋ ਧਰਮ ਕਮਾਵੇ, ਜੇ ਅਸੀਂ ਇਸ ਤਰ੍ਹਾਂ ਧਰਮ ਨੂੰ ਕਮਾਵਾਂਗੇ, ਤਿਸ ਧਰਮ ਨਾਉਂ ਹੋਵੇ, ਉਹਦਾ ਨਾਮ ਫਿਰ ਦੋਵਾਂ ਲੋਕਾਂ ਵਿੱਚ ਧਾਰਮਿਕ ਮਨੁੱਖ ਪੈ ਜਾਂਦਾ ਹੈ, ਕੱਲਾ ਇੱਥੇ ਨੂੰ, ਕਿਉਂਕਿ ਧਰਮ ਉਹਦੇ ਅੰਗ ਅੰਗ ਵਿੱਚੋਂ ਬਾਹਰ ਫੁੱਟਦਾ, ਉਹਦੇ ਕਰਮਾਂ ਵਿੱਚੋਂ ਵੀ, ਉਹਦੇ ਬਚਨਾਂ ਵਿੱਚੋਂ ਵੀ, ਉਹਦੇ ਮਨ ਵਿੱਚੋਂ ਵੀ, ਉਹਦੇ ਇੱਕ ਇੱਕ ਲੂੰ ਦੇ ਵਿੱਚੋਂ ਧਰਮ ਦੇ ਦਰਸ਼ਨ ਹੁੰਦੇ ਨੇ। ਪਾਪ ਕਮਾਣਾ ਪਾਪੀ ਜਾਣੀਐ, ਇਸੇ ਤਰ੍ਹਾਂ ਜੇ ਅੰਦਰ ਪਾਪ ਦੀ ਕਮਾਈ ਕਰਾਂਗੇ, ਪਾਪ ਦਾ ਅਭਿਆਸ ਕਰਾਂਗੇ, ਫਿਰ ਪਾਪ ਇਸੇ ਤਰ੍ਹਾਂ ਪ੍ਰਗਟ ਹੋ ਜਾਏਗਾ ਜਿਵੇਂ ਧਰਮ ਹੁੰਦਾ ਹੈ। ਤੂੰ ਆਪੇ ਖੇਲ ਕਰੇ ਸਭ ਕਰਤੇ, ਕਿਆ ਦੂਜਾ ਆਖ ਵਿਖਾਣੀ ਹੈ। ਗੁਰੂ ਅੰਗਦ ਦੇਵ ਜੀ ਕਹਿੰਦੇ, ਹੇ ਅਕਾਲ ਪੁਰਖ, ਇਹ ਸਾਰੀ ਖੇਡ ਤੂੰ ਆਪ ਹੀ ਖੇਡਣਾ, ਦੂਜਾ ਕੋਈ ਨਹੀਂ। ਜਿੱਚਰ ਤੇਰੀ ਜੋਤ ਤਿੱਚਰ ਜੋਤੀ ਵਿੱਚ ਤੂੰ ਬੋਲੈ, ਜਿੰਨਾ ਚਿਰ ਕਿਸੇ ਸਰੀਰ ਦੇ ਵਿੱਚ ਤੇਰੀ ਜੋਤ, ਜਿਹਦੇ ਅੰਦਰ ਨਾਮ ਵਸ ਗਿਆ ਨਾ, ਉਹਦੇ ਵਿੱਚ ਇਹ ਭਾਵਨਾ ਬਣ ਜਾਏਗੀ, ਉਹਨੂੰ ਇਹ ਗਿਆਨ ਮਿਲ ਜਾਏਗਾ, ਇਹ ਸਮਝ ਆ ਜਾਏਗੀ ਕਿ ਜਿੰਨਾ ਚਿਰ ਤੇਰੀ ਜੋਤ ਵਿੱਚ ਰਹਿੰਦੀ ਉਹਨਾਂ ਚਿਰ ਹੀ ਮਨੁੱਖ ਕੁਝ ਕਰ ਸਕਦਾ ਹੈ। ਬਿਨ ਜੋਤੀ ਕੋਈ ਕਿਛ ਕਰੋ, ਇਹ ਸਮਝ ਆ ਗਈ ਉਸਨੂੰ ਕਿ ਉਸ ਅੰਦਰਲੀ ਜੋਤ ਤੋਂ ਬਿਨਾਂ ਕੋਈ ਕੁਝ ਨਹੀਂ ਕਰ ਸਕਦਾ। ਦਿਖਾ ਸਿਆਣੀ ਹੈ, ਕੋਈ ਕਿੰਨਾ ਕੁ ਸਿਆਣਾ ਹੈ, ਜੋਤ ਤੋਂ ਬਿਨਾਂ ਕੀ ਕਰ ਸਕਦਾ ਹੈ। ਇਹ ਵਿਸ਼ਾ ਇੱਕ ਲੰਬਾ ਹੈ ਕਿ ਜਿੱਚਰ ਤੇਰੀ ਜੋਤ ਤਿੱਚਰ ਜੋਤੀ ਵਿੱਚ ਤੂੰ ਬੋਲੈ, ਇਹਨੂੰ ਅਗਲੇ ਕਿਸੇ ਦੀਵਾਨ ਵਿੱਚ ਕਰਾਂਗੇ। ਆਓ ਹੁਣ ਇੱਕ ਦੋ ਮਿੰਟ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਕਰੀਏ, ਸਾਰਿਆਂ ਨੂੰ ਕਿਰਪਾ ਕਰਨੀ। ਵਾਹਿਗੁਰੂ ਵਾਹਿਗੁਰੂ।